ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS South Asian ਉੱਤੇ SBS ਪੰਜਾਬੀ।
ਮੈਂ ਹਾਂ ਸਿਡਨੀ ਤੋਂ ਜਸਮੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਾਸ ਇੰਟਰਵਿਊ। ਅੱਜ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਆ ਹਸ਼ਨੀਨ ਚੌਹਾਨ, ਜਿਨ੍ਹਾਂ ਨੂੰ ਤੁਸੀਂ ਵੱਖ ਵੱਖ ਪੰਜਾਬੀ ਫਿਲਮਸ ਤੋਂ, ਵੈਬ ਸੀਰੀਜ਼ ਤੋਂ ਤੇ ਟੀਵੀ ਤੋਂ ਜਾਣਦੇ ਆ। ਚਾਹੇ ਉਹ ਤਰਸੇਮ ਜੱਸੜ ਦੇ ਗਾਏ ਹੋਏ ਗੀਤ ਸੰਗ ਦੀ ਨੂੰ ਆਪਣੀ ਅਦਾ ਨਾਲ ਚਾਰ ਚੰਨ ਲਾਉਣਾ ਹੋਵੇ, ਜਾਂ ਫਿਰ ਮਾਹੀ ਮੇਰਾ ਨਿੱਕਾ ਜਿਹਾ ਜਾਂ ਮੌਜਾਂ ਹੀ ਮੌਜਾਂ ਤੇ ਪੰਜਾਬ ਫਾਇਲਸ ਵਰਗੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਰਾਹੀਂ ਆਪਣੇ ਕਿਰਦਾਰ ਵਿੱਚ ਜਾਨ ਭਰਨਾ, ਹਸ਼ਨੀਨ ਵੱਖ ਵੱਖ ਪ੍ਰੋਜੈਕਟਸ ਲੈ ਕੇ ਸਾਹਮਣੇ ਆ ਰਹੇ ਆ, ਜਿਨ੍ਹਾਂ ਵਿੱਚੋਂ ਇੱਕ ਫਿਲਮ ਸ਼ੌਂਕੀ ਸਰਦਾਰ ਹੁਣ ਰਿਲੀਜ਼ ਹੋ ਚੁੱਕੀ ਆ। ਆਓ ਇਹਨਾਂ ਨਾਲ ਇਹਨਾਂ ਦੇ ਸਫ਼ਰ ਬਾਰੇ ਤੇ ਇਸ ਫਿਲਮ ਬਾਰੇ ਕੁਝ ਗੱਲਬਾਤ ਕਰਦੇ ਹਾਂ। ਹਸ਼ਨੀਨ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਤੇ।
ਥੈਂਕ ਯੂ ਜਸਨੀਤ, ਥੈਂਕ ਯੂ ਸੋ ਮਚ ਇੰਨਾ ਪਿਆਰਾ ਇੰਟਰੋਡਕਸ਼ਨ ਦੇਣ ਲਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਅੱਜ ਸਮਾਂ ਦਿੱਤਾ ਤੇ ਮੈਂ ਬਹੁਤ ਐਕਸਾਈਟਿਡ ਹਾਂ ਤੁਹਾਡੇ ਨਾਲ ਗੱਲਬਾਤ ਕਰਨ ਲਈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਸਵਾਲ ਪੁੱਛਣਾ ਚਾਹੂੰਗੀ, ਤੁਹਾਡੇ ਬਾਰੇ ਥੋੜ੍ਹਾ ਹੋਰ ਜਾਣਨਾ ਚਾਹੂੰਗੀ ਕਿ ਫਿਲਮਾਂ ਵਿੱਚ ਐਕਟਰੈਸ ਬਣਨ ਦਾ ਸੁਪਨਾ ਤੁਸੀਂ ਛੋਟੇ ਹੁੰਦੇ ਹੀ ਸਜਾ ਲਿਆ ਸੀ ਜਾਂ ਫਿਰ ਥੋੜ੍ਹੇ ਵੱਡੇ ਹੋ ਕੇ ਵੱਡੇ ਪਰਦੇ ਤੇ ਆਉਣ ਦਾ ਫੈਸਲਾ ਕੀਤਾ?
ਜਸਨੀਤ, ਮੇਰਾ ਇਹ ਸੁਪਨਾ ਛੋਟੇ ਹੁੰਦੇ ਤੋਂ ਹੀ ਸੀਗਾ ਜੀ। ਜਿਵੇਂ ਜਿਵੇਂ ਪਰ ਮੈਂ ਵੱਡੀ ਹੋਈ ਹਾਂ, ਉਦੋਂ ਮੈਨੂੰ ਰਿਅਲਾਈਜ਼ ਹੋਇਆ ਗਿਆ ਕਿ ਛੋਟੇ ਹੁੰਦੇ ਨਾ ਆਪਾਂ ਬਹੁਤ ਫੈਂਟਸੀ ਜੇ ਤਰੀਕੇ ਨਾਲ ਸੋਚਦੇ ਹਾਂ ਐਕਟਿੰਗ ਲਾਈਫ ਨੂੰ ਲੈ ਕੇ। ਉਹ ਟੀਵੀ ਦੇਖ ਕੇ ਬਸ ਇੱਕ ਚਾਅ ਜਿਹਾ ਹੁੰਦਾ ਕਿ ਵੀ ਯਾਰ ਮੈਂ ਵੀ ਐਂ ਕਰਨਾ ਐਂ ਕਰਨਾ, ਬਟ ਲੇਕਿਨ ਮੈਂ ਬਹੁਤ ਡੈਪਥ ਦੇ ਵਿੱਚ ਜਦੋਂ ਅੰਡਰਸਟੈਂਡ ਕਰਨਾ ਸ਼ੁਰੂ ਕੀਤਾ ਐਕਟਿੰਗ ਨੂੰ, ਫੇਰ ਹੀ ਉਸ ਤੋਂ ਬਾਅਦ ਮੈਂ ਇਹ ਫੈਸਲਾ ਲਿੱਤਾ ਕਿ ਮੈਂ ਜਾਊਂਗੀ ਸਪੈਸ਼ਲ ਇਸ ਫੀਲਡ ਦੇ ਵਿੱਚ।
ਠੀਕ ਹੈ ਜੀ, ਤੇ ਜਦੋਂ ਤੁਸੀਂ ਛੋਟੇ ਹੁੰਦੇ ਇਸ ਫੈਂਟਸੀ ਦੀ ਦੁਨੀਆ ਨੂੰ ਵੱਡੇ ਪਰਦੇ ਤੇ ਦੇਖਦੇ ਹੁੰਦੇ ਸੀ, ਤੇ ਕੋਈ ਅਜਿਹਾ ਵੀ ਹੋਣਾ ਸ਼ਾਇਦ ਐਕਟਰਸ ਜਾਂ ਐਕਟਰ ਜਿਹੜਾ ਤੁਹਾਨੂੰ ਤੁਹਾਡੇ ਮਨ ਨੂੰ ਮੋਹ ਗਿਆ ਹੋਵੇ, ਤੁਹਾਨੂੰ ਬਹੁਤ ਪਸੰਦ ਹੋਵੇ, ਉਹਨਾਂ ਬਾਰੇ ਵੀ ਜ਼ਿਕਰ ਕਰ ਦਿਓ ਜੀ, ਕੋਈ ਅਜਿਹਾ ਅਦਾਕਾਰ ਸੀ?
ਹਾਂਜੀ ਬਿਲਕੁਲ ਬਿਲਕੁਲ, ਆਪਾਂ ਸਾਰੇ ਜਾਣੇ ਹੀ ਨਾ ਛੋਟੇ ਹੁੰਦੇ ਆਪਾਂ ਹਿੰਦੀ ਫਿਲਮਾਂ ਬਹੁਤ ਦੇਖੀਆਂ ਨੇ, ਤੇ ਉਹ ਦੌਰ ਸ਼ਾਹਰੁਖ ਖਾਨ ਦਾ ਦੌਰ ਸੀਗਾ ਹਨਾ, ਤੇ ਉਦੋਂ ਮੈਂ ਬਹੁਤ ਜ਼ਿਆਦਾ ਵੱਡੀ ਫੈਨ ਆ ਸ਼ਾਹਰੁਖ ਖਾਨ ਦੀ। ਤੇ ਹਾਂਜੀ, ਮੈਨੂੰ ਯਾਦ ਹੈ ਕੁਛ ਕੁਛ ਹੋਤਾ ਹੈ ਬਹੁਤ ਦੇਖੀ ਹੈ ਮੈਂ, ਮੈਨੂੰ ਇੰਨਾ ਮੈਨੂੰ ਇੱਕ ਇੱਕ ਡਾਇਲੋਗ ਤੱਕ ਯਾਦ ਹੁੰਦਾ ਸੀ, ਛੋਟੇ ਹੁੰਦੇ ਨੂੰ ਵੀ ਇੱਕ ਇੱਕ ਡਾਇਲੋਗ ਯਾਦ ਹੁੰਦਾ ਸੀ। ਤੇ ਹਾਂਜੀ, ਮਤਲਬ ਹਰ ਇੱਕ ਚੀਜ਼ ਜੋ ਵੀ ਹੁਣ ਉਸ ਟਾਈਮ ਦੇ ਉੱਤੇ ਨਾ ਹਿੰਦੀ ਸੀਰੀਅਲਸ ਵੀ ਕਾਫੀ ਚੱਲਦੇ ਸੀਗੇ, ਮੇਰੇ ਮਦਰ ਬਹੁਤ ਦੇਖਦੇ ਹੁੰਦੇ ਸੀ, ਉਹ ਵੀ ਉਹਨਾਂ ਦੇ ਨਾਲ ਦੇਖਣੇ, ਮਤਲਬ ਮੈਂ ਟੀਵੀ ਨੂੰ ਦੇਖ ਕੇ ਕੋਈ ਵੀ ਸਟੋਰੀ ਕੁਛ ਵੀ ਅੱਛਾ ਜੋ ਵੀ ਲੱਗਦਾ ਸੀਗਾ ਉਹਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਸੀ ਉਹ ਸ਼ੁਰੂ ਤੋਂ ਹੀ, ਮਤਲਬ ਮੇਰੀ ਰੂਹ ਬਹੁਤ ਅਟੈਚਡ ਜਿਹਾ ਫੀਲ ਕਰਦੀ ਸੀਗੀ ਸਿਨੇਮਾ ਦੇ ਵਰਲਡ ਦੇ ਨਾਲ।
ਬਿਲਕੁਲ ਬਿਲਕੁਲ ਬਿਲਕੁਲ, ਤੇ ਇਸ ਅਟੈਚਮੈਂਟ ਨੂੰ ਫਿਰ ਤੁਸੀਂ ਆਪਣੀ ਹਕੀਕਤ ਕਦੋਂ ਬਣਾਇਆ, ਕਿੱਦਾਂ ਸਬੱਬ ਬਣਿਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਉਣ ਦਾ, ਇਸ ਇੰਡਸਟਰੀ ਦੇ ਵਿੱਚ ਆਉਣ ਦਾ?
ਮੇਰੀ ਜੇ ਗ੍ਰੈਜੂਏਸ਼ਨ ਜਦੋਂ ਕੰਪਲੀਟ ਹੋਈ ਨਾ ਤਾਂ ਮੇਰੀ ਸਾਰੀਆਂ ਜਿੰਨੀਆਂ ਫਰੈਂਡਸ ਸੀਗੀਆਂ ਸਭ ਦਾ ਕੈਨੇਡਾ ਸ਼ਿਫਟ ਹੋਣ ਦਾ ਪਲਾਨ ਬਣ ਗਿਆ ਸੀਗਾ, ਤੇ ਮੇਰੇ ਫੈਮਿਲੀ ਨੂੰ ਇਹ ਮਨਜ਼ੂਰ ਨਹੀਂ ਸੀਗਾ, ਉਹਨਾਂ ਨੂੰ ਏਦਾਂ ਹੁੰਦਾ ਵੀ ਸਾਡੇ ਬੱਚੇ ਸਾਡੇ ਕੋਲੇ ਹੀ ਰਹਿਣ, ਤੇ ਉਸ ਟਾਈਮ ਦੇ ਉੱਤੇ ਫਿਰ ਮੈਂ ਸੋਚਿਆ ਕਿ ਨਾਓ ਇਟਸ ਹਾਈ ਟਾਈਮ ਕਿ ਐਟਲੀਸਟ ਮੈਂ ਜੋ ਵੀ, ਬਿਕੋਜ਼ ਇੱਕ ਵਾਰ ਜੋ ਤੁਸੀਂ ਕਾਲਜ ਕੰਪਲੀਟ ਕਰਦੇ ਹੋ ਤੁਸੀਂ ਥੋੜਾ ਸੀਰੀਅਸ ਹੋ ਜਾਂਦੇ ਹੋ ਆਪਦੇ ਕਰੀਅਰ ਨੂੰ ਲੈ ਕੇ, ਆਪਦੀ ਲਾਈਫ ਨੂੰ ਲੈ ਕੇ। ਉਸ ਟਾਈਮ ਦੇ ਉੱਤੇ ਫਿਰ ਮੈਂ ਇਹ ਸ਼ੁਰੂਆਤ ਕੀਤੀ ਆਪਦੀ ਜਰਨੀ ਦੀ, ਤੇ ਉਦੋਂ ਮੈਂ ਆਪਦੇ ਘਰੇ ਦੱਸਿਆ, ਮੈਂ ਕਿਹਾ ਮੈਂ ਇੱਦਾਂ ਪਰਫਾਰਮਿੰਗ ਆਰਟਸ ਵੱਲ ਜਾਣਾ ਚਾਹੁੰਦੀ ਹਾਂ, ਸਿਨੇਮਾ ਵੱਲ ਜਾਣਾ ਚਾਹੁੰਦੀ ਹਾਂ, ਤਾਂ ਮੇਰੇ ਪੇਰੈਂਟਸ ਨੇ ਬਸ ਮੈਨੂੰ ਇੰਨਾ ਹੀ ਕਿਹਾ ਵੀ ਤੂੰ ਆਪਦੀ ਐਜੂਕੇਸ਼ਨ ਇਨ ਬਿਟਵੀਨ ਨਹੀਂ ਛੱਡਣੀ ਹੈਗੀ, ਨਾਲ ਨਾਲ ਟਰਾਈ ਕਰੇ ਚੱਲੋ ਤੇ ਕੁਛ ਹੁੰਦਾ ਹੋਇਆ ਤਾਂ ਵੈਲ ਐਂਡ ਗੁੱਡ। ਸੋ ਉਦੋਂ ਮੈਂ ਨਾਲ ਨਾਲ ਪੇਜੈਂਟਸ ਟਰਾਈ ਕਰਨੇ ਸ਼ੁਰੂ ਕੀਤੇ, ਤੇ ਸਾਡਾ ਇੱਕ ਪੇਜੈਂਟ ਹੋਇਆ ਸੀ ਜੀ ਮਿਸ ਪੰਜਾਬ ਦਾ ਇੱਥੇ, ਉਸ ਪੇਜੈਂਟ ਦੇ ਥਰੂ ਮੈਨੂੰ ਮੇਰੀ ਪਹਿਲੀ ਵੈਬ ਸੀਰੀਜ਼ ਮਿਲੀ ਸੀ, ਤੇ ਫਿਰ ਬਸ ਉਸ ਤੋਂ ਬਾਅਦ ਪਰਮਾਤਮਾ ਦਾ ਸੁੱਖ ਹੈ ਫਿਰ ਅੱਗੇ ਤੋਂ ਅੱਗੇ ਕੰਮ ਮਿਲਦਾ ਰਿਹਾ ਜੀ।
ਤੇ ਕਈ ਵਾਰੀ ਏਦਾਂ ਹੁੰਦਾ ਆ, ਸੁਪਨੇ ਤਾਂ ਬਹੁਤ ਜਾਣੇ ਦੇਖਦੇ ਆ, ਵੱਡੀਆਂ ਵੱਡੀਆਂ ਗੱਡੀਆਂ, ਵੱਡੀ ਵੱਡੀ ਸ਼ੋਹਰਤ, ਅਜਿਹੀਆਂ ਚੀਜ਼ਾਂ ਬਾਰੇ ਸੁਪਨੇ ਬਹੁਤ ਲੋਕ ਦੇਖਦੇ ਆ, ਪਰ ਕਈ ਵਾਰੀ ਉਹਨਾਂ ਨੂੰ ਉਹ ਮੌਕੇ ਨਹੀਂ ਮਿਲ ਪਾਉਂਦੇ ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਮਿਹਨਤ ਘੱਟ ਰਹਿ ਜਾਂਦੀ ਆ। ਤੁਹਾਡਾ ਇਹ ਸਫ਼ਰ ਕਿੰਨਾ ਕੁ ਔਖਾ ਸੀਗਾ, ਪੇਜੈਂਟ ਥਰੂ ਫਿਰ ਵੈਬ ਸੀਰੀਜ਼ ਤੱਕ ਪਹੁੰਚਣਾ, ਫਿਰ ਹੋਰ ਫਿਲਮਾਂ ਅੱਗੇ ਕਰਨੀਆਂ, ਕਿੰਨਾ ਕੁ ਔਖਾ ਸਫ਼ਰ ਸੀ ਜੀ ਇਹ?
ਜਸਮੀਤ, ਮੈਨੂੰ ਏਦਾਂ ਲੱਗਦਾ ਹੈਗਾ ਕਿ ਜੋ ਐਕਟਿੰਗ ਫੀਲਡ ਹੈ ਇਹਦੇ ਵਿੱਚ ਆਪਾਂ ਜਿਵੇਂ ਅਕਸਰ ਸੁਣਦੇ ਹਾਂ ਕਿ ਤੁਹਾਨੂੰ ਆਪਦੀ ਇੱਕ ਪਹਿਚਾਣ ਬਣਾਉਣ ਲਈ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਬਹੁਤ ਲੋਕਾਂ ਦਾ ਜ਼ਿੰਦਗੀ ਦੇ ਵਿੱਚ ਇਹ ਗਿਲਾ ਰਹਿੰਦਾ ਹੈਗਾ ਕਿ ਸਾਨੂੰ ਤਾਂ ਮੌਕਾ ਹੀ ਨਹੀਂ ਮਿਲ ਪਾਇਆ।
ਹਾਂਜੀ
ਇਹ ਚੀਜ਼ਾਂ ਮੈਨੂੰ ਲੱਗਦੀਆਂ ਵੀ ਕਿਸੇ ਹੱਦ ਤੱਕ ਸ਼ਾਇਦ ਇਹ ਸੱਚ ਵੀ ਨੇ, ਪਰ ਕਿਸੇ ਹੱਦ ਤੱਕ ਸ਼ਾਇਦ ਇਹ ਸੱਚ ਨਹੀਂ ਵੀ ਹੈ। ਦੇਖੋ ਮੈਂ ਹਲੇ ਆਪਦੇ ਸਫ਼ਰ ਦੇ ਵਿੱਚ ਹਾਂ, ਹਨਾ, ਤੇ ਮੇਰੇ ਮਨ ਦੇ ਵਿੱਚ ਵੀ ਇਹ ਸਵਾਲ ਸੀ ਜਦੋਂ ਮੈਂ ਸ਼ੁਰੂਆਤ ਕਰਨੀ ਸੀ, ਬਟ ਮੈਂ ਸਿਰਫ ਆਪਦੇ ਆਪ ਨੂੰ ਇੱਕ ਚੀਜ਼ ਕਹੀ ਹੋਈ ਸੀ। ਮੈਂ ਇੱਕ ਕੋਟ ਹੈ ਜੋ ਮੈਂ ਬਾਰ ਬਾਰ ਆਪਦੇ ਆਪ ਨੂੰ ਰਿਮਾਇੰਡ ਕਰਾਉਂਦੀ ਹਾਂ, ਵਟ ਹੈਪਨਸ ਵੈਨ ਯੂ ਡੋਂਟ ਕੁਇਟ। ਮੈਨੂੰ ਸੀ ਵੀ ਬਸ ਮੈਂ ਸਿਰਫ ਇਸ ਕੋਟ ਦਾ ਆਂਸਰ ਲੱਭਣਾ ਹੈ ਕਿ ਵਟ ਹੈਪਨਸ ਵੈਨ ਯੂ ਡੋਂਟ ਕੁਇਟ। ਸੋ ਮੈਂ ਸਿਰਫ ਇਹੀ ਚੀਜ਼ ਸੋਚਦੇ ਹੋਏ ਚੱਲੀ ਗਈ ਹਾਂ। ਤੇ ਸਟਾਰਟਿੰਗ ਦੇ ਦੌਰ ਦੇ ਵਿੱਚ ਜ਼ਰੂਰ ਤੁਸੀਂ ਅਨਸਰਟਨ ਹੁੰਦੇ ਹੋ ਵੀ ਪਤਾ ਨਹੀਂ ਕਿਵੇਂ ਚੀਜ਼ਾਂ ਹੋਣਗੀਆਂ ਕਿਵੇਂ ਨਹੀਂ, ਕਿਉਂਕਿ ਤੁਸੀਂ ਸੁਪਨੇ ਇੰਨੇ ਵੱਡੇ ਦੇਖੇ ਹੁੰਦੇ ਨੇ ਤੇ ਕੱਟ ਥਰੋਟ ਕੰਪੀਟੀਸ਼ਨ ਹੈ, ਹਨਾ। ਚਾਹੇ ਆਪਣੀ ਪੰਜਾਬੀ ਇੰਡਸਟਰੀ ਹਲੇ ਗਰੋ ਕਰ ਰਹੀ ਹੈ, ਲੇਕਿਨ ਉੱਥੇ ਵੀ ਕੱਟ ਥਰੋ ਉੱਥੇ ਵੀ ਤੁਹਾਨੂੰ ਲੱਗਦਾ ਹੈਗਾ ਵੀ ਯਾਰ ਬਹੁਤ ਕੱਟ ਥਰੋਟ ਕੰਪੀਟੀਸ਼ਨ ਹੈ। ਬਟ ਮੈਨੂੰ ਇੱਕ ਚੀਜ਼ ਦੋ ਜੋ ਮੈਂ ਤੁਹਾਨੂੰ 100% ਯਕੀਨ ਨਾਲ ਆਪਦੇ ਸਫ਼ਰ ਤੋਂ ਕਹਿ ਸਕਦੀ ਹਾਂ, ਤੁਸੀਂ ਮਿਹਨਤ ਕਰੀ ਚੱਲੋ, ਤੁਸੀਂ ਕੁਇਟ ਨਾ ਕਰੋ, ਤੁਸੀਂ ਆਪਦੇ ਆਪ ਨੂੰ ਇੰਪਰੂਵ ਕਰੀ ਚੱਲੋ, ਤੁਸੀਂ ਆਪਦੀ ਕਰਾਫਟ ਤੇ ਕੰਮ ਕਰੀ ਚੱਲੋ। ਪਰਮਾਤਮਾ ਤੁਹਾਡਾ ਸਾਥ ਦਿੰਦਾ ਹੀ ਦਿੰਦਾ ਹੈ, ਤੁਸੀਂ ਚੰਗੇ ਲੋਕਾਂ ਦੀ ਚੰਗੇ ਫਿਲਮ ਮੇਕਰਸ ਦੀ ਨਜ਼ਰ ਦੇ ਵਿੱਚ ਵੀ ਆਉਣੇ ਹੀ ਆਉਂਦੇ ਹੋ। ਬਟ ਇਹ ਸਾਡੀ ਜਿਹੜੀ ਫੀਲਡ ਹੈ ਨਾ ਜੀ, ਇਹ ਬਹੁਤ ਜ਼ਿਆਦਾ ਪੇਸ਼ੈਂਸ ਦੀ ਫੀਲਡ ਹੈ। ਸਾਨੂੰ ਇੱਦਾਂ ਲੱਗਦਾ ਕਿ ਜਦੋਂ 2-3 ਸਾਲ ਕੋਈ ਵੀ ਆਰਟਿਸਟ ਇਸ ਫੀਲਡ ਨੂੰ ਆਪਦਾ ਸਮਾਂ ਦਿੰਦਾ ਹੈ, ਆਪਦੀ ਪੂਰੀ ਮਿਹਨਤ ਦਿੰਦਾ ਹੈ, ਪਰ ਉਹਨੂੰ ਲੱਗਦਾ ਹੈਗਾ ਕਿ ਮੈਨੂੰ ਫਲ ਨਹੀਂ ਮਿਲਿਆ ਉਹਨਾਂ, ਫਿਰ ਉਹ ਕੁਇਟ ਕਰ ਜਾਂਦੇ ਨੇ। ਬਿਕੋਜ਼ ਇੱਦਾਂ ਤਾਂ ਹੈ ਨਹੀਂ ਕਿ ਫਾਈਨੈਂਸ਼ਲੀ ਵੀ ਤੁਹਾਡੇ ਕੋਲੇ ਕੰਮ ਆਉਂਦਾ ਹੀ ਰਹੇਗਾ, ਤਾਂ ਉਹ ਚੀਜ਼ਾਂ ਕਰਕੇ ਵੀ ਕਈਆਂ ਦੀ ਮਜਬੂਰੀ ਹੋ ਜਾਂਦੀ ਹੈ ਕਿ ਵੀ ਉਹ ਬਣਨਾ ਚਾਹੁੰਦੇ ਹੁੰਦੇ ਨੇ, ਉਹ ਕੁਇਟ ਕਰਨਾ ਨਹੀਂ ਚਾਹੁੰਦੇ, ਬਟ ਫਾਈਨੈਂਸ਼ਲੀ ਉਹਨਾਂ ਕੋਲੇ ਇੰਨੇ ਸਾਧਨ ਨਹੀਂ ਹੁੰਦੇ ਕਿ ਉਸ ਹਿਸਾਬ ਦਾ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਹੁੰਦਾ ਜਿਹਦੇ ਨਾਲ ਉਹ ਆਪਦਾ ਘਰ ਬਾਰ ਚਲਾ ਸਕਣ, ਹਨਾ। ਤਾਂ ਕਰਕੇ ਵੀ ਕਈਆਂ ਦੀ ਮਜਬੂਰੀ ਬਣ ਜਾਂਦੀ ਹੈ। ਬਟ ਆਈ ਥਿੰਕ ਜੇ ਤੁਸੀਂ ਆਪਦੇ ਆਪ ਨੂੰ ਚੰਗੀ ਤਰ੍ਹਾਂ ਸਮਝੋ, ਆਪਦੀ ਰਿਸੋਰਸਿਸ ਨੂੰ ਚੰਗੀ ਤਰ੍ਹਾਂ ਸਮਝੋ, ਤੇ ਫਿਰ ਇਹ ਫੈਸਲਾ ਲਓ ਕਿ ਵੀ ਆਪਦੇ ਯੂ ਨੋ ਆਪਦਾ ਕੈਲਕੂਲੇਟ ਕਰਕੇ ਚੱਲੋ ਕਿ ਵੀ ਮੈਂ ਇੰਨਾ ਟਾਈਮ ਦੇਣਾ, ਤੇ ਫਿਰ ਮੈਨੂੰ ਲੱਗਦਾ ਕਿ ਮਿਹਨਤ ਤਾਂ ਜ਼ਰੂਰ ਪ੍ਰਵਾਨ ਹੁੰਦੀ ਹੈ। ਮੁਸ਼ਕਿਲਾਂ ਜ਼ਰੂਰ ਆਉਂਦੀਆਂ ਨੇ, ਇਹੋ ਜਿਹੀ ਗੱਲ ਨਹੀਂ, ਤੇ ਮੁਸ਼ਕਿਲਾਂ ਹਰ ਹਰ ਫੀਲਡ ਵਿੱਚ ਹੀ ਆਉਂਦੀਆਂ ਨੇ। ਤੁਸੀਂ ਜਦੋਂ ਇੱਕ ਵਾਰੀ ਘਰੋਂ ਬਾਹਰ ਨਿਕਲਦੇ ਹੋ ਨਾ, ਤਾਂ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੀ, ਪਰ ਇਹ ਸਭ ਚੀਜ਼ਾਂ ਤੁਹਾਨੂੰ ਬਹੁਤ ਸਿਆਣਾ ਬਣਾ ਦਿੰਦੀਆਂ ਨੇ ਜ਼ਿੰਦਗੀ ਦੇ ਵਿੱਚ।
ਬਿਲਕੁਲ ਜੀ, ਬਹੁਤ ਵਧੀਆ ਲੱਗਿਆ ਸੁਣ ਕੇ ਤੁਹਾਡੇ ਏਡੇ ਦ੍ਰਿੜ ਹੌਸਲੇ ਬਾਰੇ ਸੁਣ ਕੇ, ਤੇ ਯਕੀਨਨ ਅਜਿਹੀ ਹੌਸਲੇ ਦੇ ਨਾਲ ਤੁਸੀਂ ਅੱਗੇ ਅੱਗੇ ਹੋਰ ਵੀ ਫਿਲਮਾਂ ਕਰਨੀਆਂ, ਅੱਗੇ ਅੱਗੇ ਹੋਰ ਵੀ ਸ਼ੌਂਕਗੇ, ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਵੱਡੇ ਪਰਦੇ ਤੇ ਅਸੀਂ ਹੋਰ ਵੀ ਦੇਖਾਂਗੇ। ਤੇ ਹਸ਼ਨੀਨ ਜੀ, ਗੱਲ ਕਰੀਏ ਪੰਜਾਬੀ ਇੰਡਸਟਰੀ ਦੀ, ਤੇ ਇਸਨੂੰ ਕਾਫੀ ਆਪਾਂ ਮਰਦ ਪ੍ਰਧਾਨ ਸਮਝ ਸਕਦੇ ਹਾਂ, ਆਪਣੇ ਐਕਟਰਸ ਦੇ ਮੁਕਾਬਲੇ ਐਕਟਰਸਿਸ ਗਿਣਤੀ ਵਿੱਚ ਬਹੁਤ ਘੱਟ ਹਨ, ਹੁਣ ਵੱਧ ਰਹੀਆਂ ਹਨ ਪਰ ਫਿਰ ਵੀ ਘੱਟ ਹਨ, ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਤੁਸੀਂ, ਤੇ ਕੀ ਕੀਤਾ ਜਾਣਾ ਚਾਹੀਦਾ ਕਿ ਇਹ ਅੰਤਰ ਨਾ ਰਹੇ?
ਮੈਨੂੰ ਏਦਾਂ ਲੱਗਦਾ ਜੀ, ਤੁਸੀਂ ਐਕਟਰਸਿਸ ਦੀ ਗੱਲ ਕਰ ਰਹੇ ਹੋ, ਐਕਟਰਸਿਸ ਤਾਂ ਹਲੇ ਫਿਰ ਵੀ ਹੌਲੀ ਹੌਲੀ ਵਧਣੀਆਂ ਸ਼ੁਰੂ ਹੋ ਰਹੀਆਂ ਨੇ। ਸਾਡੇ ਕੋਲੇ ਫੀਮੇਲ ਰਾਈਟਰਸ, ਫੀਮੇਲ ਡਾਇਰੈਕਟਰਸ, ਫੀਮੇਲ ਪ੍ਰੋਡਿਊਸਰਸ, ਕਰੂ ਦੇ ਵਿੱਚ ਫੀਮੇਲ ਸਟਾਫ ਵੀ ਬਹੁਤ ਘੱਟ ਹੈ, ਉਹ ਤਾਂ ਬਹੁਤ ਹੀ ਘੱਟ ਹੈ। ਜੇ ਐਕਟ੍ਰੈਸਿਸ ਤਾਂ ਹਲੇ ਫੇਰ ਪ੍ਰੋਮੀਨੈਂਟ ਨੇ, ਫੇਰ ਵੀ ਇੰਡਸਟਰੀ ਦੇ ਵਿੱਚ ਆਪਦੀ ਸਪੇਸ ਭਰ ਰਹੀਆਂ ਨੇ। ਜਿਹੜੀ ਫਿਲਮ ਇੰਡਸਟਰੀ ਹੈ ਜੀ, ਉਹਦੇ ਵਿੱਚ ਸਾਨੂੰ ਸਿਰਫ ਕੈਮਰਾ ਦੇ ਉੱਤੇ ਐਕਟਰਸ ਦਿਖਾਈ ਦਿੰਦੇ ਨੇ, ਪਿੱਛੇ ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ, ਹਰ ਫਿਲਮ ਦੇ ਪਿੱਛੇ ਬਹੁਤ ਵੱਡੀ ਟੀਮ ਜੁੜੀ ਹੁੰਦੀ ਹੈ। ਉਹ ਟੀਮ ਦੇ ਵਿੱਚ ਸਾਡੇ ਕੋਲ ਫੀਮੇਲ ਸਟਾਫ ਬਹੁਤ ਘੱਟ ਹੈ, ਐਕਟ੍ਰੈਸਿਸ ਫਿਰ ਵੀ ਹਲੇ ਥੋੜਾ ਥੋੜਾ। ਆਈ ਥਿੰਕ ਇਸ ਸਾਰੀਆਂ ਚੀਜ਼ਾਂ ਦਾ ਸਭ ਤੋਂ ਵੱਡਾ ਕਾਰਨ ਤਾਂ ਦੇਖੋ ਇੱਦਾਂ, ਕਿਉਂਕਿ ਇਕੱਲੀ ਸਾਡੀ ਪੰਜਾਬੀ ਇੰਡਸਟਰੀ ਨਹੀਂ, ਸਾਡਾ ਸਮਾਜ ਵੀ ਮੇਲ ਡੋਮੀਨੈਂਟ ਹੈਗਾ, ਤਾਂ ਐਂਡ ਸਿਨੇਮਾ ਤੇ ਆਰਟ ਜੋ ਹੈ ਨਾ, ਇਹ ਇੱਕ ਸਾਥ ਹੀ ਚੱਲਦੇ ਨੇ ਜੀ, ਇਟਸ ਇਟਸ ਅ ਰਿਫਲੈਕਸ਼ਨ ਆਫ ਵਨ ਐਨ ਅਦਰ। ਸੋ ਜਿਵੇਂ ਜਿਵੇਂ ਸਾਡੀ ਲਾਈਫ ਦੇ ਵਿੱਚ, ਸਾਡੀ ਸੋਸਾਇਟੀ ਦੇ ਵਿੱਚ ਔਰਤ ਦਾ ਰੋਲ ਜਿੰਨਾ ਇੰਪੋਰਟੈਂਟ ਹੁੰਦਾ ਜਾਏਗਾ, ਉਵੇਂ ਉਵੇਂ ਤੁਹਾਨੂੰ ਸਿਨੇਮਾ ਦੇ ਉੱਤੇ ਵੀ ਦੇਖਣਾ ਸ਼ੁਰੂ ਹੋਏਗਾ। ਜੇ ਤੁਸੀਂ ਦੇਖੋਗੇ ਤਾਂ ਪਿਛਲੇ 10 ਕੁ ਸਾਲਾਂ ਤੋਂ, ਪਿਛਲੇ 5 ਕੁ ਸਾਲਾਂ ਤੋਂ, 10 ਨਹੀਂ ਸ਼ਾਇਦ 5 ਕੁ ਸਾਲਾਂ ਤੋਂ, ਤੁਸੀਂ ਫੀਮੇਲ ਓਰੀਏਟਡ ਫਿਲਮਸ ਦਾ ਦੌਰ ਆਉਣਾ ਵੀ ਦੇਖਿਆ ਹੋਏਗਾ ਕਿ ਫੀਮੇਲ ਲੈਡ ਫਿਲਮਸ ਵੀ ਬਣਨੀਆਂ ਸ਼ੁਰੂ ਹੋਈਆਂ ਨੇ, ਫੀਮੇਲ ਕੈਰੇਕਟਰ ਸਟਰੋਂਗ ਹੋਣੇ ਵੀ ਸ਼ੁਰੂ ਹੋਏ ਨੇ, ਬਟ ਇਹ ਸਭ ਕੁਛ ਬਹੁਤ ਰੀਸੈਂਟ ਹੋ ਰਿਹਾ ਹੈ ਕਿਉਂਕਿ ਜਿਵੇਂ ਜਿਵੇਂ ਜਿਹੜੀ ਵਿਮੈਨ ਦੀ ਪਿਕਚਰਾਈਜੇਸ਼ਨ ਸਾਡੀ ਸੋਸਾਇਟੀ ਦੇ ਵਿੱਚ ਸਟਰੋਂਗ ਹੋਏਗੀ, ਉਵੇਂ ਉਵੇਂ ਅਸੀਂ ਉਹਨੂੰ ਆਪਦੇ ਸਿਨੇਮਾ ਦੇ ਵਿੱਚ ਵੀ ਸਟਰੋਂਗ ਦਿਖਾ ਸਕਦੇ ਹਾਂ।
ਉਮੀਦ ਕਰਦੇ ਹਾਂ ਕਿ ਹੋਰ ਅਜਿਹੀਆਂ ਔਰਤਾਂ ਸਾਹਮਣੇ ਆਉਣਗੀਆਂ, ਕਰੂ ਦਾ ਹਿੱਸਾ ਬਣਨਗੀਆਂ, ਫਿਲਮਾਂ ਲਿਖਣਗੀਆਂ ਅਤੇ ਪੰਜਾਬੀ ਇੰਡਸਟਰੀ ਨੂੰ ਵੀ ਅਜਿਹੀਆਂ ਔਰਤਾਂ, ਟੈਲੈਂਟਡ ਔਰਤਾਂ ਹੋਰ ਮਿਲਣ ਤਾਂ ਜੋ ਸਾਡੀ ਇੰਡਸਟਰੀ ਹੋਰ ਗਰੋ ਕਰੇ, ਹੋਰ ਵਧੀਆ ਹੋਵੇ, ਔਰਤਾਂ ਦੀ ਇਮੇਜ ਨੂੰ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰੇ। ਕਿਤੇ ਅਖੀਰਲਾ ਸਵਾਲ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗੀ ਕਿ ਅੱਗੇ ਦੇ ਕੀ ਪਲੈਨਸ ਹਨ, ਕੀ ਸੁਪਨੇ ਸਜਾਏ ਹਨ, ਕਿਹੜੇ ਵੱਡੇ ਪਰਦੇ 'ਤੇ ਤੁਸੀਂ ਆਉਣਾ ਚਾਹੋਗੇ, ਕੀ ਅੱਗੇ ਪ੍ਰੋਜੈਕਟਸ ਲੈ ਕੇ ਆ ਰਹੇ ਹਾਂ ਤੁਸੀਂ?
ਮੈਮ, ਇਸ ਟਾਈਮ ਦੇ ਉੱਤੇ ਤਾਂ ਹਲੇ ਮੇਰੇ ਸਾਰੀਆਂ ਐਨਰਜੀ ਚੌਂਗੀ ਸਰਦਾਰ ਦੇ ਉੱਤੇ ਨੇ, ਬਟ ਲੇਕਿਨ ਹਾਂਜੀ, ਹੁਣ ਇੱਕ ਵਾਰੀ ਇਹਦੇ ਜ਼ੋਨ ਚੋਂ ਨਿਕਲ ਕੇ ਹੁਣ ਅੱਗੇ ਦੇ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ। ਅੱਗੇ ਦਾ ਅਸੀਂ, ਸਾਡੀ ਇੱਕ ਦੋ ਪ੍ਰੋਜੈਕਟਸ ਨੂੰ ਆਲਰੇਡੀ ਸ਼ੂਟ ਹੋਏ ਪਏ ਨੇ ਤੇ ਉਹਨਾਂ ਦੀ ਆਫੀਸ਼ੀਅਲ ਅਨਾਊਂਸਮੈਂਟ ਦੀ ਅਸੀਂ ਹਲੇ ਵੇਟ ਕਰ ਰਹੇ ਹਾਂ ਕਿ ਉਹਨਾਂ ਨੂੰ ਜਦੋਂ ਆਫੀਸ਼ੀਅਲ ਅਨਾਊਂਸ ਕੀਤਾ ਜਾਏਗਾ, ਉਹਨਾਂ ਦੀ ਜਦੋਂ ਡੇਟ ਲੌਕ ਕੀਤੀ ਜਾਏਗੀ ਕਿ ਅਸੀਂ ਇਸ ਤਰੀਕ ਨੂੰ ਸਿਨੇਮਾ 'ਤੇ ਆ ਰਹੇ ਹਾਂ, ਫਿਰ ਉਹਦੀ ਮਿਹਨਤ ਦੇ ਵਿੱਚ, ਉਹਦੀ ਪ੍ਰਮੋਸ਼ਨਸ ਦੇ ਵਿੱਚ ਜੁੜ ਜਾਵਾਂਗੇ। ਐਂਡ ਇੱਕ ਜ਼ਰੂਰ ਖੁਸ਼ਖਬਰੀ ਮੈਂ ਦੇ ਸਕਦੀ ਹਾਂਗੀ ਜੋ ਮੇਰੇ ਨਾਲ ਜੁੜੀ ਹੋਈ ਆਡੀਅੰਸ ਹੈ, ਜਾਂ ਜੋ ਯਾਰ ਜਿਗਰੀ ਕਸੂਤੀ ਡਿਗਰੀ ਨਾਲ ਜੁੜੀ ਹੋਈ ਆਡੀਅੰਸ ਹੈ, ਕਿ ਸਾਡੇ ਆਉਣ ਵਾਲੇ ਪ੍ਰੋਜੈਕਟਸ ਦੇ ਵਿੱਚੋਂ ਯਾਰ ਜਿਗਰੀ ਕਸੂਤੀ ਡਿਗਰੀ 3 ਐਜ਼ ਅ ਫਿਲਮ ਬਹੁਤ ਛੇਤੀ ਆਡੀਅੰਸ ਨੂੰ ਦੇਖਣ ਨੂੰ ਮਿਲੇਗਾ।
ਅੱਛਾ ਜੀ, ਮੈਨੂੰ ਲੱਗਦਾ ਹੈ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਇੱਕ ਬਹੁਤ ਹੀ ਵੱਡੀ ਖਬਰ ਦੇ ਦਿੱਤੀ ਹੈ, ਬਹੁਤ ਵਧੀਆ ਲੱਗਿਆ ਸੁਣ ਕੇ।
ਹਾਂਜੀ,
ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਅਸ਼ਨੀਨ ਜੀ। ਅਸੀਂ ਸਾਡੀ ਸਾਰੀ ਟੀਮ ਵੱਲੋਂ ਤੁਹਾਡੇ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਇਸ ਫਿਲਮ ਲਈ, ਅਗਲੇ ਆਉਣ ਵਾਲੇ ਸਾਰੇ ਪ੍ਰੋਜੈਕਟਸ ਲਈ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਅੱਜ ਸਮਾਂ ਦਿੱਤਾ ਜੀ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਵੀ ਆਪਣਾ ਸਮਾਂ ਦਿੱਤਾ। ਓਕੇ ਜੀ, ਸਤਿ ਸ਼੍ਰੀ ਅਕਾਲ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।